ਇੱਕ ਕਮਿਸ਼ਨ ਬਣਾਓ ਜਿਹੜਾ ਮੇਰੀ ਰਿਆਸਤ ਦੇ ਅੰਦਰ ਮੂਰਖਾਂ ਦੀ ਗਿਣਤੀ ਕਰਕੇ ਮੇਰੇ ਕੋਲ ਲਿਆ ਕੇ ਦੇ, ਮੈਂ ਉਹਨਾਂ ਦੀ ਮੀਟਿੰਗ ਕਰਨੀ ਚਾਹੁੰਦਾ। ਉਸ ਵੇਲੇ ਗਿਣਤੀ ਹੋਣੀ ਸ਼ੁਰੂ ਹੋ ਗਈ, ਸਾਰੇ ਆਪਣੀਆਂ ਆਪਣੀਆਂ ਮੂਰਖਤਾਈਆਂ ਦੀਆਂ ਗੱਲਾਂ ਦੱਸਣ ਲੱਗ ਗਏ। ਉਹ ਲਿਖੀ ਜਾਂਦੇ ਨੇ ਕਿਉਂਕਿ ਹੁਕਮ ਸੀ ਵੀ ਵੱਡੇ ਮੂਰਖਾਂ ਦਾ ਨਾਂ ਲਿਖਿਓ। ਚੱਲਦੇ ਚੱਲਦੇ ਇੱਕ ਪਰਿਵਾਰ 'ਚ ਆ ਗਏ, ਉਹਨਾਂ ਨੇ ਕਿਹਾ ਵੀ ਰਾਜੇ ਨੇ ਮੂਰਖਾਂ ਦਾ ਨਾਂ ਜਾਣਨ ਦੀ ਕੋਸ਼ਿਸ਼ ਕਰੀ ਹੈ, ਪਤਾ ਨਹੀਂ ਕੁਛ ਦੇਊਗਾ ਹੀ ਸਭ ਨੂੰ। ਕਹਿੰਦੇ ਅਸੀਂ ਤਾਂ ਸਾਰਾ ਹੀ ਟੱਬਰ ਮੂਰਖਾਂ ਦਾ। ਕਹਿੰਦੇ ਕਿਵੇਂ ਲਿਖਾਓ? ਕਹਿੰਦਾ ਸਾਡਾ ਨਾਂ ਪੈ ਗਿਆ। ਹਾਂ ਤਾਂ ਅਸੀਂ ਸਿਆਣੇ ਪਰ ਸਾਨੂੰ ਮੂਰਖ ਕਹਿੰਦੇ। ਕਹਿੰਦੇ ਇਹ ਤਾਂ ਗੱਲ ਨਹੀਂ ਹੁੰਦੀ, ਕੋਈ ਨਾ ਕੋਈ ਤਾਂ ਗੱਲ ਹੋਈ ਹੋਣੀ ਹੈ, ਕਿਉਂਕਿ ਮੂਰਖ ਤਾਂ ਇਹ ਕਹਿੰਦਾ ਵੀ ਮੈਂ ਹੀ ਸਿਆਣਾ, ਬਾਕੀ ਸੰਸਾਰ 'ਚ ਕੋਈ ਜੰਮਿਆ ਹੀ ਨਹੀਂ ਸਿਆਣਾ, ਇਹ ਮੂਰਖ ਦੀ ਨਿਸ਼ਾਨੀ ਹੁੰਦੀ ਹੈ। ਕਹਿੰਦੇ ਕੀ ਕਿਵੇਂ ਕਹਿੰਦੇ ਨੇ? ਕਹਿੰਦਾ ਸਾਡਾ ਇੱਕ ਰਿਸ਼ਤੇਦਾਰ ਮਰ ਗਿਆ ਬਹੁਤ ਨੇੜੇ ਦਾ, ਐਂ ਸਮਝ ਲਓ ਵੀ ਮੁੰਡਿਆਂ ਦਾ ਮਾਮਾ ਮਰ ਗਿਆ, ਭਰਾ ਮਰ ਗਿਆ ਮੇਰੇ ਘਰ ਵਾਲੀ ਦਾ। ਅਤੇ ਮੈਂ ਉਦਣ ਹਲ ਚਲਾਉਂਦਾ ਸੀ, ਬਿਜਾਈ ਦਾ ਮੌਕਾ ਸੀ, ਅਤੇ ਮੈਂ ਕਿਹਾ ਵੀ ਅੱਜ ਤਾਂ ਬੜੇ ਮੁੰਡੇ ਨੂੰ ਭੇਜ ਦਿੰਦੇ ਹਾਂ, ਦੇਖੀ ਜਾਓ ਗਾਂ ਫਿਰ ਚਲੇ ਜਾਵਾਂਗਾ। ਕਹਿੰਦਾ ਮੈਂ ਬੜੇ ਮੁੰਡੇ ਨੂੰ ਭੇਜਤਾ। ਕਹਿੰਦਾ ਉਹ ਚਲਿਆ ਗਿਆ, ਜਾ ਕੇ ਮੁੜਿਆ ਆਇਆ, ਦੋ ਘੰਟਾ ਨੇੜੇ ਹੀ ਸੀਗਾ, ਲਾਗ ਲੱਗਦਾ ਉਹ ਸਾਹਮਣੇ ਪਿੰਡ ਹੈ। ਕਹਿੰਦਾ ਕਹਿੰਦਾ ਉਹ ਮੁੰਡਾ ਗਿਆ, ਕਹਿੰਦਾ ਮੈਂ ਆਏ ਨੂੰ ਪੁੱਛਿਆ ਵੀ ਕਾਕਾ ਕੋਈ ਗੱਲਬਾਤ ਕਰੀ ਤੂੰ ਆਪਣੇ ਦੂਜੇ ਮਾਮਿਆਂ ਨਾਲ? ਕਹਿੰਦਾ ਮੈਂ ਤਾਂ ਕੋਈ ਨਹੀਂ ਕਰੀ। ਕਹਿੰਦਾ ਕੋਈ ਪਰਚਾਉਣੀ ਦੀ ਗੱਲ ਹੈ, ਕੋਈ ਮਾੜਾ ਮੋਟਾ ਅਫਸੋਸ? ਕਹਿੰਦਾ ਮੈਂ ਤਾਂ ਕੋਈ ਨਹੀਂ ਕਰੇ। ਕਹਿੰਦਾ ਮੈਂ ਕਿਹਾ ਤੂੰ ਤਾਂ ਬੜਾ ਮੂਰਖ ਹੈ, ਛੋਟੇ ਨੂੰ ਮੈਂ ਕਿਹਾ ਜਾ ਹੁਣੇ ਹੀ ਜਾ, ਨੇੜੇ ਦਾ ਸਾਕ ਹੈ ਨਾਰਾਜ਼ ਹੋ ਜਾਣਗੇ, ਕੋਈ ਹਮਦਰਦੀ ਦੀ ਗੱਲ ਨਾ ਕਰੀ। ਕਹਿੰਦਾ ਬਾਪੂ ਮੈਂ ਤਾਂ ਕਦੇ ਗਿਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ ਗੱਲ ਕਹੀ ਦੀ ਘਰੀ ਦੀ ਹੈ। ਕਹਿੰਦੇ ਕਿਹੜਾ ਕਿਤਾਬਾਂ 'ਚ ਲਿਖੀ ਹੁੰਦੀ ਆ, ਉੱਥੇ ਲੋਕ ਜਿਹੀਆਂ ਜੇ ਗੱਲਾਂ ਕਰਦੇ ਹੋਣਗੇ, ਤੂੰ ਕਰਦੀ ਆ ਉਹਨਾਂ ਦੇ ਨਾਲ ਰਲਦੀ ਮਿਲਦੀ। ਉੱਥੇ ਚਲਿਆ ਗਿਆ, ਉਹਨਾਂ ਦੇ ਸ਼ਰੀਕ ਖੜੇ ਸੀ ਦੁਸ਼ਮਣ, ਉਹ ਬੀਚ ਖੜੇ ਗਲੀ 'ਚ ਖੜੇ ਗੱਲਾਂ ਕਰਦੇ ਸੀ। ਕਹਿੰਦਾ ਸਵਾਦ ਆ ਗਿਆ, ਇਹ ਮਰ ਗਿਆ, ਹੁਣ ਇਹਨਾਂ ਨੂੰ ਪਤਾ ਲੱਗੂ। ਕਹਿੰਦੇ ਇਹਦਾ ਇਹਦੀ ਜੜ ਵੱਢ ਹੋਈ, ਹੁਣ ਸੁਖੀ ਰਹਾਂਗੇ ਆਪਾਂ। ਇਹਨੇ ਵੀ ਫਤੂਰ ਪਾਇਆ ਹੋਇਆ ਸੀ ਪਿੰਡ 'ਚ, ਆਕੜੇ ਫਿਰਦੇ ਸੀ ਇਹਦੇ ਘਰ ਵਾਲੇ, ਅਤੇ ਹੁਣ ਜਦ ਮੰਗਦੇ ਫਿਰਨਗੇ ਫਿਰ ਪਤਾ ਲੱਗੂ, ਹੁਣ ਦਿਖਾਉਣੇ। ਉੱਥੇ ਚਲਿਆ ਗਿਆ, ਗੱਲਾਂ ਯਾਦ ਕਰ ਲਈਆਂ, ਪੰਜ ਸੱਤ ਪਿੰਡਾਂ ਦੀਆਂ ਮਕਾਨਾਂ ਵਾਲੀਆਂ ਬੈਠੀਆਂ ਸੀ, ਉਹਨਾਂ ਸਾਰਿਆਂ ਨੂੰ ਬੰਦ ਕਰਕੇ ਕਹਿੰਦਾ ਭਰਾਵੋ ਮੇਰੀ ਗੱਲ ਸੁਣ। ਕਹਿੰਦਾ ਗੱਲ ਸੁਣੋ ਮੇਰੀ। ਕਹਿੰਦਾ ਇਹ ਮਰ ਗਿਆ, ਕਹਿੰਦਾ ਸਵਾਦ ਆ ਗਿਆ, ਇਹਦਾ ਫਾਹ ਵੱਢ ਹੋਇਆ ਦੁਸ਼ਟ ਦਾ, ਕਹਿੰਦਾ ਹੁਣ ਪਿੰਡ ਸੁਖੀ ਵਸੂ। ਕਹਿੰਦਾ ਸਾਰਾ ਪਿੰਡ ਦੁਖੀ ਕਰਿਆ, ਹੁਣ ਸਵਾਦ ਆਊ? ਕਹਿੰਦਾ ਮੇਰੇ ਦੂਜੇ ਮਾਮਿਆਂ ਨੇ ਇੰਨਾ ਜਦ ਗੱਲ ਕਰੀ, ਉਹਨਾਂ ਨੇ ਫੜ ਕੇ ਕੁੱਟਣਾ ਸ਼ੁਰੂ ਕਰਤਾ। ਕਹਿੰਦੇ ਤੂੰ ਆਇਆ ਕਿਹਾ ਜਿਹਾ ਮਾੜਾ ਬੰਦਾ, ਤੇਰੇ ਨਾਲ ਕੋਈ ਸਾਡਾ ਵਿਗਾੜ ਸੀ? ਤੇਰਾ ਤਾਂ ਉਹ ਭਲਾ ਹੀ ਕਰਦਾ ਸੀ। ਕੁੱਟ ਖਾ ਕੇ ਆ ਗਿਆ, ਜਦ ਆਇਆ ਤਾਂ ਪਿਓ ਨੇ ਦੇਖ ਲਿਆ ਵੀ ਨੀਲ ਪਏ ਹੋਏ ਨੇ। ਕਹਿੰਦਾ ਕੀ ਗੱਲ? ਕਹਿੰਦਾ ਮੈਨੂੰ ਤਾਂ ਕੁੱਟਿਆ ਉਹਨਾਂ ਨੇ। ਕਹਿੰਦਾ ਕਿਉਂ? ਕਹਿੰਦਾ ਮੈਂ ਜਦ ਬਚਨ ਕਰਿਆ ਨਾ, ਉਹ ਸੁਣ ਕੇ ਹੀ ਕੁੱਟਿਆ। ਕਹਿੰਦਾ ਤੈਂ ਕੀ ਕਿਹਾ ਸੀ? ਕਹਿੰਦਾ ਤੈਂ ਕਿਹਾ ਸੀਗਾ ਵੀ ਜਿਹੜੇ ਲੋਕ ਗੱਲਾਂ ਕਰਦੇ ਹੁਣ ਉਹੀ ਜੀ ਤੂੰ ਕਰੀ ਗਈ ਰਲਵੀਂ ਮਿਲਵੀਂ। ਕਹਿੰਦਾ ਮੈਂ ਤਾਂ ਐਂ ਕਿਹਾ ਸੀਗਾ ਵੀ ਸਵਾਦ ਆ ਗਿਆ, ਹੁਣ ਮਰ ਗਿਆ ਹੈ, ਜੂੜ ਵੱਢ ਹੋਇਆ। ਕਹਿੰਦਾ ਤੂੰ ਤਾਂ ਉਹਦੇ ਪਹਿਲੇ ਨਾਲੋਂ ਵੀ ਮੂਰਖ ਹੈ, ਮੈਨੂੰ ਇਹ ਜਾਣਾ ਪਿਆ। ਪੰਜਾਲੀ ਲਾ ਦਿੱਤੀ, ਬਲਦ ਬੰਨ ਦਿੱਤੇ ਅਤੇ ਅਜੇ ਪੁਰਾਣੀ ਹੱਥ ਵਿੱਚ ਆ, ਉਵੇਂ ਜਿਵੇਂ ਹੀ ਪੈਰ ਲਿਬੜੇ ਲਿਬੜੇ ਨੱਟ ਕੇ ਚਲਿਆ ਗਿਆ। ਬਈ ਜੇ ਮਕਾਨਾਂ ਚਲੀਆਂ ਗਈਆਂ ਗੱਲਾਂ ਚੱਲ ਪੈਣਗੀਆਂ, ਬਈ ਉੱਥੇ ਬੈਠਿਆਂ ਬੈਠਿਆਂ 'ਤੇ ਮੈਂ ਪਹੁੰਚ ਗਿਆ। ਉੱਥੇ ਜਾਂਦਾ ਹੀ ਕਹਿੰਦਾ ਗਲ 'ਚ ਪੱਲਾ ਪਾ ਕੇ, ਕਹਿੰਦਾ ਲਓ ਬਈ ਭਰਾਵੋ ਕਰੋ ਮਾਫ਼ ਮੈਨੂੰ, ਪਹਿਲਾ ਮੁੰਡਾ ਭੇਜਿਆ ਕਹਿੰਦੇ ਬੋਲਿਆ ਹੀ ਨਹੀਂ, ਘੁੱਗੂ ਬਣ ਕੇ ਮੁੜ ਗਿਆ। ਦੂਜਾ ਭੇਜਿਆ ਕਹਿੰਦਾ ਉਹਨੇ ਮੂਰਖ ਨੇ ਕਹਿੰਦੇ ਕਹੀ ਜਿਹੀਆਂ ਗੱਲਾਂ ਕਹਿਤੀਆਂ। ਕਹਿੰਦਾ ਹੁਣ ਤਾਂ ਦਿਓ ਮੈਨੂੰ ਮਾਫ਼ੀ। ਕਹਿੰਦਾ ਹੁਣ ਜਾਂ ਤੁਹਾਡਾ ਹੋਰ ਮਰੂਗਾ ਨਾ ਮੈਂ ਆਊਂਗਾ ਮਕਾਨ। ਉਹ ਕਹਿੰਦੇ ਤਾਂ ਸਾਰੇ ਹੀ ਮੂਰਖ ਨੇ। ਕਹਿੰਦਾ ਉਦਣ ਦਾ ਸਾਡਾ ਨਾਂ ਮੂਰਖਾਂ ਦਾ ਟੱਬਰ ਪੈ ਗਿਆ। ਉਹਨਾਂ ਨੇ ਕਿਹਾ ਵੀ ਆਹ ਤਾਂ ਗੱਲ ਲਿਖਣ ਵਾਲੀ ਆ, ਲਿਖ ਲਈ। ਇਸੇ ਤਰ੍ਹਾਂ ਦਾ ਲਿਖਦੇ ਲਿਖਦੇ ਰਾਜੇ ਕੋਲ ਚਲੇ ਗਏ ਅਤੇ ਉੱਧਰ ਰਾਜਾ ਬਿਮਾਰ ਹੋ ਗਿਆ। ਬਿਮਾਰ ਹੋਇਆ ਹੋਇਆ ਤਾਂ ਕਹਿਣ ਲੱਗੇ ਮੁਲਾਕਾਤ ਕਰਨੀ ਹੈ, ਹਕੀਮਾਂ ਤੋਂ ਵਕਤ ਲੈ ਲਿਆ। ਉਹ ਸੋਨੇ ਦੀ ਖੁੰਡੀ ਦਿੱਤੀ ਹੋਈ ਸੀ ਉਹਨੇ ਵਜ਼ੀਰ ਨੂੰ, ਵੀ ਜਿਹੜਾ ਸਾਰਿਆਂ ਨਾਲੋਂ ਵੱਡਾ ਹੋਵੇ ਨਾ ਸਾਡਾ ਪ੍ਰਧਾਨ, ਉਹਨੂੰ ਖੁੰਡੀ ਦੇ ਦਿਓ। ਜਦ ਮਿਲੇ ਉਹਨੂੰ ਕਹਿੰਦੇ ਮਹਾਰਾਜ ਮੂਰਖਾਂ ਦੀਆਂ ਲਿਸਟਾਂ ਤਾਂ ਬਣ ਗਿਆ, ਇੱਕ ਵਾਰ ਤੁਸੀਂ ਤੁਹਾਡਾ ਨਹੀਂ ਮੈਂ ਇੰਟਰਵਿਊ ਲਿਆ, ਕਿਉਂਕਿ ਤੁਸੀਂ ਵੀ ਕਹਿੰਦੇ ਸੀ ਮੈਂ ਮੂਰਖ ਹਾਂ। ਕਹਿੰਦੇ ਹੁਣ ਕੀ ਗੱਲ ਹੈ? ਕਹਿੰਦਾ ਮੈਂ ਹੁਣ ਤਾਂ ਜਾ ਰਿਹਾ। ਕਹਿੰਦੇ ਕਿੱਥੇ ਜਾ ਰਿਹਾ? ਇਹ ਤਾਂ ਕਹਿੰਦਾ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾ ਰਿਹਾ। ਕਹਿੰਦੇ ਤੁਹਾਡੇ ਨਾਲ ਬੋਡੀਗਾਰਡ ਜਾਣਗੇ? ਕਹਿੰਦੇ ਕੋਈ ਨਹੀਂ ਜਾਣਾ। ਕਹਿੰਦੇ ਫਿਰ ਤੁਹਾਡੇ ਨਾਲ ਰਾਣੀਆਂ ਜਾਣਗੀਆਂ? ਕਹਿੰਦੇ ਕੋਈ ਰਾਣੀ ਨਹੀਂ ਜਾਣੀ। ਰਾਜਕੁਮਾਰ ਜਾਣਗੇ? ਕਹਿੰਦੇ ਕੋਈ ਨਹੀਂ ਜਾਣਾ। ਫਿਰ ਫੌਜਾਂ ਜਾਣਗੀਆਂ? ਕਹਿੰਦੇ ਕੋਈ ਨਹੀਂ ਜਾਣੀਆਂ। ਫਿਰ ਕਹਿੰਦੇ ਆ ਜਿਹੜੇ ਸੋਨੇ ਚਾਂਦੀ ਦੇ ਬਰਤਨ ਨੇ, ਬੇਅੰਤ ਭੰਡਾਰੇ ਭਰੇ ਖਜ਼ਾਨੇ, ਇਹਦੇ 'ਚੋਂ ਕੁਛ ਨਾਲ ਲਿਜਾਓਗੇ? ਕਹਿੰਦੇ ਕੁਛ ਨਹੀਂ ਲਿਜਾਣਾ। ਕਹਿੰਦੇ ਫਿਰ ਆ ਜਿਹੜੇ ਰੇਸ਼ਮੀ ਬਸਤਰ ਨੇ, ਇਹ ਨਾਲ ਜਾਣਗੇ? ਕਹਿੰਦੇ ਕੁਛ ਨਹੀਂ ਜਾਣਾ, ਕੋਈ ਚੀਜ਼ ਨਹੀਂ ਜਾਣੀ ਮੇਰੇ ਨਾਲ। ਕਹਿੰਦੇ ਸਰੀਰ ਲਿਜਾਓਗੇ? ਕਹਿੰਦੇ ਇਹ ਵੀ ਨਹੀਂ ਜਾਣਾ, ਇਹ ਤਾਂ ਇੱਥੇ ਦੱਬ ਦੇਣਾ ਜਾਂ ਜਾਲ ਦੇਣਾ। ਫਿਰ ਕਹਿੰਦੇ ਮਹਾਰਾਜ, ਜੇ ਕੁਛ ਜਾਣਾ ਨਹੀਂ ਸੀ, ਆ ਸਾਰੀ ਜ਼ਿੰਦਗੀ ਦੁਖੀ ਕਹਦੇ ਕਾਹਦੇ ਵਾਸਤੇ ਹੁੰਦੇ ਰਹੇ ਤੁਸੀਂ? ਫੌਜਾਂ ਚਾੜਦੇ ਰਹੇ, ਹਜ਼ਾਰਾਂ ਬੰਦੇ ਮਰਵਾ ਤੇ, ਮੇਰਾ ਰਾਜ ਹੋਰ ਗਾਂ ਵੱਧੇ ਹੋਰ ਵੱਧੇ। ਲਓ ਆ ਕੁੰਡੀ, ਤੁਸੀਂ ਉਹ ਫੜੋ, ਤੁਸੀਂ ਉਹ ਮੂਰਖਾਂ ਦੇ ਪ੍ਰਧਾਨ। ਜਬੀਰ ਹੈ ਤਨ ਜਾਏਗਾ, ਸਕੋ ਤਾਂ ਲਿਓ, ਬਹੋਰ ਨਾਂਗੇ ਪਾਵੋ ਤੇ ਗਏ, ਜਿਨਕੇ ਲਾ ਕਰੋ। ਮਹਾਰਾਜ ਕਹਿੰਦੇ ਪ੍ਰੇਮੀਓ, ਫਿਰ ਤੁਸੀਂ ਮੂਰਖ ਹੋਏ ਨਾ, ਹਰ ਗੁਣ ਕਾਹੇ ਨਾ ਗਾਵੇ, ਮੂਰਖ ਗਿਆਨ। ਤੁਹਾਡੇ ਨਾਲ ਜਾਣਾ ਸੀ ਸਤਸੰਗ ਨੇ, ਤੁਹਾਡੇ ਨਾਲ ਜਾਣਾ ਸੀ ਜਪੇ ਹੋਏ ਨਾਮ ਨੇ, ਤੁਸੀਂ ਨਿੰਦਿਆ ਚੁਗਲੀ ਨਾਲ ਬਹੁਤ ਚੱਕ ਲਿਓ। ਅੱਗੇ ਜਾ ਕੇ ਲੇਖਾ ਦੇਣਾ ਪਏਗਾ, ਨਿੰਦਾ ਭਰੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਾ ਨਿੰਦਕਾ, ਨਰਕੇ ਕੋਰ ਪਵਨ। ਇੰਨੇ ਮੂਰਖਤਾਈ ਦੀ ਗੱਲ ਕਰੀ ਤਾਂ ਤੁਸੀਂ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ। ਹਰ ਗੁਣ ਗਾਏ ਨਾ ਗਾਵੇ, ਮੂਰਖ ਗਿਆਨਾ, ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਣਾ, ਅਜੋ ਕੁਛ ਵਿਗੜਿਓ ਨਹੀਂ। ਸਾਨੂੰ ਹੁਣ ਸਮਝਾਉਂਦੇ ਨੇ ਵੀ ਦਿਲ ਨਾ ਤੋੜੋ, ਦੇਖੋ ਦਿਲ ਨਾ ਤੋੜ ਬੈਠਿਓ। ਕਿਸੇ ਦੇ 50 ਸਾਲ ਲੰਘ ਗਏ, ਕਿਸੇ ਦੇ 60 ਲੰਘ ਗਏ, ਕੋਈ ਮਰਨ ਕਿਨਾਰੇ ਪਹੁੰਚਿਆ। ਪਰ ਇੱਕ ਗੱਲ ਸਾਡੀ ਯਾਦ ਕਰ ਲਓ, ਉਹ ਇਹ ਹੈ ਕਿ ਨਾਮ ਜੇ ਜਪਨੋ ਨਾ ਹੁਣ ਵੀ, ਅਜੋ ਕੁਛ ਵਿਗੜਿਓ ਨਹੀਂ, ਅਜੇ ਨਹੀਂ ਵਿਗੜਿਆ। ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤੇ ਭਜਨ ਤੇ। ਕਹਿੰਦੇ ਜੇ ਹੁਣ ਭਜਨ ਕਰ ਲਓ ਨਾ, ਤਾਂ ਨਿਰਭੈ ਪਾਦੀ ਪ੍ਰਾਪਤੀ ਹੋ ਸਕਦੀ। ਕਿੱਡਾ ਬੜਾ ਨਾਮ ਹੈ ਮਹਾਰਾਜ, ਕਹਿੰਦੇ ਪਰਮੇਸ਼ਰ ਦੇ ਨਾਮ 'ਚ ਬੇਅੰਤ ਸ਼ਕਤੀ ਹੈ। ਜੇ ਇੱਕ ਵਾਰੀ ਵੀ ਨਾਮ ਜਪ ਲਓ ਨਾ, ਉਧਰ ਸ਼ਕਤੀ ਹੈ। ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਅੱਖ ਝਮਕਣ ਜਿੰਨਾ ਚਿਰ ਵੀ ਜੇ ਵਾਹਿਗੁਰੂ ਰਾਮ ਅੱਲਾ ਕਹਿ ਦਿੱਤਾ ਮੂੰਹ ਤੋਂ, ਕਹਿੰਦੇ ਉਸ ਵੇਲੇ ਕੀ ਹੋਏਗਾ? ਕਾਲ ਫਾਸ ਕੱਟੀ ਜਾਏਗੀ। ਕਾਲ ਫਾਸ ਕੇ ਬੀਚ ਨਾ ਆਇਓ, ਫਿਰ ਵਿੱਚ ਨਹੀਂ ਆਉਂਦਾ ਕੋਈ। ਕਿਸੇ ਦੇ ਕੱਟੇ ਵੀ ਹੋਏ ਆ, ਗੁਰੂ ਮਹਾਰਾਜ ਕਹਿੰਦੇ ਜੇ ਗਵਾਹੀ ਚਾਹੀਦੀ ਹੈ ਦੇ ਦਿੰਦੇ ਹਾਂ। ਆਜਾ ਮਲਕੋ ਅੰਤ ਕਾਲ ਮੇਂ ਨਾਰਾਇਣ ਸੁਧਾਈ। ਅਜਾਮਲ ਪਾਪੀ ਸੀ, ਅਜਾਮਲ ਪਾਪੀ ਜੱਗ ਜਾਂਦੇ, ਨਿਮਕ ਮਾਏ ਨਿਸਤਾਰ। ਅੱਖ ਝਮਕਣ ਜਿੰਨਾ ਚਿੱਤ, ਉੱਧਰ ਜਮਦੂਤਾਂ ਨੇ ਬਾਂਹ ਫੜ ਲਈ, ਉਧਰ ਪੁੱਤਰ ਦਾ ਨਾਂ ਨਰਾਇਣ ਰੱਖਿਆ ਹੋਇਆ ਸੀ, ਇਹਦੇ ਮੂੰਹੋਂ ਨਿਕਲ ਗਿਆ ਨਾਰਾਇਣ। ਉਹ ਪੁੱਤਰ ਦਾ ਨਾਂ ਲੈਂਦੇ ਲੈਂਦੇ ਰੱਬ ਦੇ ਨਾਂ 'ਚ ਜਾ ਵੜਿਆ। ਮਹਾਰਾਜ ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾਰੇ ਮੇਰੇ ਠਾਕਰ ਕੇ ਮਨ ਭਈ ਪਾਵਨੀ ਜਮ ਕੰਕਰ ਮਾਰ ਵਧਾਰੇ। ਉਸੇ ਵੇਲੇ ਦੇਵਗਾਣਾ ਨੇ ਆ ਕੇ ਜਮਾਂ ਨੂੰ ਮਾਰ ਕੇ ਕੁੱਟ ਕੇ ਕੱਢ ਦਿੱਤਾ। ਉਹ ਕਹਿੰਦੇ ਪਾਪੀ ਹੈ ਸਾਰੀ ਜ਼ਿੰਦਗੀ ਦਾ। ਉਹ ਕਹਿੰਦੇ ਆਖਰੀ ਸਵਾਹ ਦੇ ਉੱਤੇ ਇਹਨੇ ਨਾਰਾਇਣ ਨੂੰ ਆਵਾਜ਼ ਮਾਰੀ। ਮਹਾਰਾਜ ਕਹਿੰਦੇ ਵਾਹਿਗੁਰੂ ਤਾਂ ਕੋਲੇ ਹੀ ਹੈ, ਸੁਣਦਾ ਚੀਟੀ ਕੀ ਪੁਕਾਰ। ਪਹਿਲੇ ਸੁਣੀਅਤ ਹੈ ਹਾਥੀ ਕੀ ਚੰਗਾੜ, ਪਲ ਪਾਛੇ ਸੁਣੀਅਤ ਹੈ ਚੀਟੀ ਕੀ ਪੁਕਾਰ। ਪਹਿਲੇ ਹੀ ਸੁਣੀਅਤ ਹੈ ਹਾਥੀ ਕੀ ਚੰਗਾੜ, ਪਲ ਪਾਛੇ ਪਹੁੰਚ ਦਿੱਤਾ ਹੈ ਚੀਟੀ ਕੀ ਪੁਕਾਰ। ਪਹਿਲੇ ਹੀ ਸੁਣੀਅਤ ਹੈ ਇਹੋ ਜਿਹਾ ਜਿਹੜਾ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਉਹਨੂੰ ਤੂੰ ਕਿਉਂ ਭੁੱਲਿਆ ਬੈਠਾ ਪ੍ਰੇਮੀਆਂ, ਜਿਹੜਾ ਇੱਕ ਵਾਰੀ ਹਾਕ ਮਾਰੇ ਤੇ ਬੋੜ ਪੈਂਦਾ, ਤੂੰ ਸਾਰੀ ਜ਼ਿੰਦਗੀ ਉਹਨੂੰ ਭੁੱਲਿਆ। ਉਹਨੇ ਤੈਨੂੰ ਸਰੀਰ ਦਿੱਤਾ, ਜੇ ਭਲਾ ਅੱਖਾਂ ਨਾ ਦਿੰਦਾ ਫਿਰ ਤੇਰਾ ਜ਼ੋਰ ਚੱਲਦਾ ਸੀ, ਕੰਨ ਨਾ ਦਿੰਦਾ ਜ਼ੋਰ ਚੱਲਦਾ ਸੀ, ਇੰਨਾ ਸੁੰਦਰ ਸਰੀਰ, ਪਰਿਵਾਰ ਦਿੱਤਾ, ਬੱਚੇ ਦਿੱਤੇ, ਦੰਦ ਦਿੱਤੇ ਤੈਨੂੰ ਕਮਾਈ ਕਰਨ ਵਾਸਤੇ, ਤਾਕਤ ਦਿੱਤੀ, ਤੇਰਾ ਜੀ ਲਾਉਣ ਵਾਸਤੇ ਪਰਿਵਾਰ ਦਿੱਤਾ, ਤੈਨੂੰ ਸੋਹਣੀ ਇੱਜ਼ਤ ਦਿੱਤੀ, ਤੂੰ ਉਸ ਨੂੰ ਇਹ ਭੁੱਲਿਆ ਰਹਿਣਾ, ਤੇਰੇ ਵਰਗਾ ਕਿਰਤ ਕਣ ਕੌਣ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਨਾਮ ਜਪੇ ਤੇ ਬਗੈਰ ਸਾਡਾ ਆਧਾਰ ਨਹੀਂ ਹੁੰਦਾ, ਨਾਮ ਨਹੀਂ ਮਿਲਦਾ ਕਿਤੋਂ ਜਿੰਨਾ ਚਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਆ। ਮਹਾਰਾਜ ਕਹਿੰਦੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਅਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ। ਜਿਹੜੀ ਚੀਜ਼ ਲੈਣ ਵਾਸਤੇ ਆਇਆ ਗੁਰੂ ਦੇ ਘਰ 'ਚੋਂ ਮਿਲਣੀ ਹੈ। ਗੁਰੂ ਘਰ ਦੇ ਅੰਦਰ ਪੰਜ ਪਿਆਰੇ ਪਹਿਲਾਂ ਅੰਮ੍ਰਿਤ ਛਕਾਉਂਦੇ ਨੇ, ਉਹ ਤੋਂ ਬਾਅਦ ਇਕੱਠੇ ਹੋ ਕੇ ਨਾਮ ਦਿੰਦੇ ਨੇ। ਉਹ ਨਾਮ ਦੀ ਜੜ ਹਿਰਦੇ 'ਚ ਜੜਿਆ ਜੜ ਜਾਂਦੀ ਹੈ, ਉਹ ਨਾਮ ਨਹੀਂ ਚੱਲਦਾ ਹੁੰਦਾ। ਜਿੰਨਾ ਚਿਰ ਜੜ ਨਾ ਲੱਗੇ ਉਨਾ ਚਿਰ ਕਾਹਦਾ ਨਾਮ ਹੈ। ਸੋ ਉਹਦੇ ਵਾਸਤੇ ਮਹਾਰਾਜ ਕਹਿੰਦੇ ਤੈਨੂੰ ਤਾਜਬ ਮਾਨ ਜਿਹੜਾ ਮਾਣ ਲਈ ਫਿਰਦਾ ਨਾ, ਮੈਂ ਬਣਿਆ ਫਿਰਦਾ, ਇਹਨੂੰ ਛੱਡ ਦੇ। ਪਹਿਲਾਂ ਮਰਨ ਕਬੂਲ, ਜੀਵਨ ਕੀ ਛਾਡਾਸ ਹੋ ਸਭਨ ਕੀ ਰੇਣਕਾ ਤੋ ਮਾਰੇ ਪਾ। ਇਹ ਨਾਮ ਤੈਨੂੰ ਮਿਲਣਾ ਗੁਰੂ ਤੋਂ, ਹੋਰ ਕਿਤੋਂ ਨਹੀਂ ਮਿਲਣਾ।
ਇਹ ਤੇਰਾ ਗੁਰੂ ਨਾਲ ਸੰਬੰਧ ਜੋੜ।
ਗੁਰੂ ਦਸਵੇਂ ਪਾਤਸ਼ਾਹ ਜਿਸ ਵਕਤ ਸਾਰੇ ਯੁੱਧ ਜੰਗ ਕਰਕੇ ਸਾਬੋ ਕੀ ਤਲਵੰਡੀ ਜਾਂਦੇ ਨੇ, ਉੱਥੇ ਭਾਈ ਡੱਲਾ ਉੱਥੇ ਦਾ ਸਰਦਾਰ ਸੀ, ਉਸ ਨੇ ਗੁਰੂ ਮਹਾਰਾਜ ਨੂੰ ਸੰਭਾਲਿਆ, ਬੜੀ ਸੇਵਾ ਕੀਤੀ। 9 ਮਹੀਨੇ ਗੁਰੂ ਸਾਹਿਬ ਉੱਥੇ ਰਹਿੰਦੇ ਨੇ, 9 ਮਹੀਨੇ 9 ਦਿਨ, ਅਤੇ ਇੱਕ ਦਿਨ ਖੁਦ ਪਹਿਰਾ ਦੇ ਰਿਹਾ ਸੀ। ਗੁਰੂ ਮਹਾਰਾਜ ਨੇ ਪੁੱਛਿਆ ਵੀ ਪਹਿਰੇ 'ਤੇ ਕੌਣ ਹੈ? ਕਹਿੰਦਾ ਜੀ ਮੈਂ ਡੱਲਾ। ਦੂਜੀ ਵਾਰੀ ਫਿਰ ਪੁੱਛਿਆ 2 ਘੰਟੇ ਬਾਅਦ, ਕਹਿੰਦੇ ਕੌਣ ਹੈ ਪਹਿਰੇ 'ਤੇ? ਕਹਿੰਦੇ ਮੈਂ ਡੱਲਾ। ਅੰਮ੍ਰਿਤ ਵੇਲੇ ਉੱਠੇ, ਕਹਿੰਦੇ ਪਹਿਰੇ 'ਤੇ ਕੌਣ ਹੈ ਭਾਈ? ਕਹਿੰਦਾ ਜੀ ਮੈਂ ਡੱਲਾ। ਕਹਿੰਦੇ ਡੱਲਿਆ, ਅਸੀਂ ਤੇਰੇ 'ਤੇ ਅੱਜ ਬੜੇ ਪ੍ਰਸੰਨ ਹਾਂ। ਦੀਵਾਨ ਲੱਗਣ ਤੋਂ ਬਾਅਦ ਸਵੇਰੇ ਤੂੰ ਸਾਤੋਂ ਮੰਗੀ, ਅਸੀਂ ਜੋ ਮੰਗੇਗਾ ਤੈਨੂੰ ਦੁਨੀਆਂ ਦੀਆਂ ਚੀਜ਼ਾਂ ਦੇ ਦਾਂਗੇ। ਡੱਲਾ ਸੋਚੀ ਜਾਂਦਾ ਵੀ ਅੱਜ 10ਵੇਂ ਪਾਤਸ਼ਾਹ 'ਤੇ ਕੀ ਮੰਗੀਏ। ਅਤੇ ਜਿਸ ਵਕਤ ਦੀਵਾਨ ਦੀ ਸਮਾਪਤੀ ਹੋ ਗਈ ਤਾਂ ਉਸ ਵੇਲੇ ਸਰਦਾਰ ਡੱਲਾ ਸਿੰਘ ਨੇ ਆ ਕੇ ਕਿਹਾ ਕਿ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਵੀ ਕੁਛ ਮੰਗ। ਕਹਿੰਦੇ ਮੰਗ ਡੱਲਿਆ। ਕਹਿੰਦਾ ਮਹਾਰਾਜ ਮੈਂ ਹੋਰ ਕੀ ਮੰਗਣਾ, ਰਾਜ ਤੁਸੀਂ ਮੈਨੂੰ ਦਿੱਤਾ ਹੋਇਆ, 100,000 ਏਕੜ ਜ਼ਮੀਨ ਮੇਰੇ ਕੋਲ ਹੈ, ਫੌਜ ਮੇਰੇ ਕੋਲ ਹੈ, ਕਾਰੋਬਾਰ ਮੇਰਾ ਸੋਹਣਾ ਚੱਲਦਾ, ਅਤੇ ਜੇ ਮੈਨੂੰ ਤੁਸੀਂ ਦੇਣਾ ਹੈ ਨਾ ਕੁਛ ਨਾ ਕੁਛ, ਤਾਂ ਐਂ ਕਿਰਪਾ ਕਰੋ ਮੈਨੂੰ ਆਪਣੀ ਦਰਗਾਹ ਦੇ ਵਿੱਚ ਇੱਕ ਸੂਈ ਦੇ ਨੱਕੇ ਜਿੰਨਾ ਥਾਂ ਦੇ ਦਿਓ। ਮਹਾਰਾਜ ਕਹਿੰਦੇ ਡੱਲਿਆ, ਕਹੀ ਜੀ ਮੰਗ ਮੰਗ ਲਈਏ ਤਾਂ ਅਸੀਂ ਦੇ ਨਹੀਂ ਸਕਦੇ, ਤੂੰ ਦੁਨੀਆਂ ਦਾ ਰਾਜ ਲੈ ਲੈ, ਦਿੱਲੀ ਦੇ ਤਖ਼ਤ 'ਤੇ ਤੈਨੂੰ ਬਿਠਾਲ ਦਿੰਦੇ ਹਾਂ, ਮੰਗ ਹੋਰ ਕੀ ਮੰਗਦਾ, ਸਭ ਚੀਜ਼ਾਂ ਦਿੰਦੇ ਹਾਂ ਤੈਨੂੰ। ਪਰ ਬਈ ਪਿਆਰਿਆ, ਇਹ ਚੀਜ਼ ਦੇਣੀ ਇਹ ਤੈਨੂੰ ਨਹੀਂ ਮਿਲ ਸਕਦੀ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ, ਤੁਹਾਡੇ ਹੱਥ 'ਚ ਤਾਂ ਸਭ, ਮੈਂ ਬਹੁਤਾ ਨਹੀਂ ਮੰਗਿਆ, ਸੂਈ ਦੇ ਨੱਕੇ ਜਿੰਨਾ ਮੰਗਿਆ, ਪੀੜ੍ਹੀ ਜਿੰਨਾ ਮੰਗਿਆ ਥਾਂ, ਇੱਕ ਪੀੜ੍ਹੀ ਦਾ ਥਾਂ ਦੇ ਦਿਓ। ਮਹਾਰਾਜ ਕਹਿੰਦੇ ਪੀੜ੍ਹੀ ਤਾਂ ਬਹੁਤੀ ਹੈ, ਇੱਕ ਸੂਈ ਦੇ ਨੱਕੇ ਜਿੰਨਾ ਵੀ ਤੈਨੂੰ ਥਾਂ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਕਹਿੰਦੇ ਅਜੇ ਤਾਈਂ ਤੂੰ ਸਾਡਾ ਨਹੀਂ ਬਣਿਆ। ਮਹਾਰਾਜ ਮੈਂ ਸੇਵਾ ਕਰਦਾ ਤੁਹਾਡਾ ਬਣਿਆ, ਮੇਰਾ ਪਿਓ ਵੀ ਲੈ ਕੇ ਜਾਂਦਾ ਹੁੰਦਾ ਸੰਗਤ, ਮੈਂ ਵੀ ਸੇਖੋ ਕੱਢਾ ਸੇਵਾ ਕਰਦਾ, ਉਦੋਂ ਪਹਿਲਾਂ ਮੇਰਾ ਦਾਦਾ ਵੀ ਜਾਂਦਾ ਹੁੰਦਾ ਸੀ, ਅਸੀਂ ਤਾਂ ਗੁਰੂ ਘਰ ਨਾਲ ਇਹ ਸੰਬੰਧ ਰੱਖਦੇ ਹਾਂ, ਤੁਸੀਂ ਕਹਿੰਦੇ ਹੋ ਤੇਰਾ ਤੁਹਾਡਾ ਸੰਬੰਧ ਨਹੀਂ ਜੁੜਿਆ। ਕਹਿੰਦੇ ਜਾ ਕਿਸੇ ਸਿੱਖ 'ਤੇ ਪੁੱਛ ਲਈ ਇਹ ਗੱਲ, ਉਹ ਦੱਸ ਦੂ ਤੈਨੂੰ। ਉਦਾਸ ਹੋ ਕੇ ਦੀਵਾਨ 'ਚੋਂ ਉੱਠਿਆ ਆ, ਅੱਗੇ ਖੁਸ਼ੀ ਖੁਸ਼ੀ ਫਿਰਦਾ ਹੁੰਦਾ ਸੀ, ਸਾਰੇ ਸਿੰਘਾਂ ਨੂੰ ਮਿਲਦਾ, ਆ ਚੁੱਪ ਕਰਿਆ ਖੜਾ, ਮਨ 'ਚ ਰੋਸ ਆ ਗਿਆ ਬਈ ਇੰਨੀ ਸੇਵਾ ਤੋਂ ਬਾਅਦ ਗੁਰੂ ਮਹਾਰਾਜ ਆਏ ਤਾਂ ਕਹਿੰਦੇ ਨੇ ਵੀ ਰਿਧੀਆਂ ਸਿੱਧੀਆਂ ਲੈ ਲੈ, ਰਾਜ ਲੈ ਲੈ, ਹੋਰ ਮੰਗ ਤੈਨੂੰ ਕੀ ਚਾਹੀਦਾ, ਪਰ ਇੱਕ ਪੀੜ੍ਹੀ ਜਿੰਨਾ ਥਾਂ ਦੇਣ ਤੋਂ ਕਹਿੰਦੇ ਨੇ ਸੂਈ ਦੇ ਨੱਕੇ ਜਿੰਨਾ ਵੀ ਥਾਂ ਨਹੀਂ ਤੈਨੂੰ ਮਿਲਦਾ। ਗੁਰਸਿੱਖ ਨੇ ਦੇਖਿਆ, ਕਹਿੰਦੇ ਭਾਈ ਡੱਲਾ ਕੀ ਗੱਲ, ਉਦਾਸੀ ਕਿਹੜੀ ਗੱਲ ਦੀ ਆ ਤੇਰੇ ਚਿਹਰੇ ਤੇ? ਕਹਿੰਦਾ ਗੁਰਸਿੱਖਾ, ਮੈਂ ਆਹ ਬੇਨਤੀ ਕਰੀ ਸੀ ਗੁਰੂ ਸਾਹਿਬ ਨੂੰ, ਤੇ ਮਹਾਰਾਜ ਕਹਿੰਦੇ ਵੀ ਤੂੰ ਤਾਂ ਪੀੜੀ ਜਿੰਨਾ ਥਾਂ ਮੰਗਦਾ ਤੇ ਇੱਕ ਸੂਈ ਦੇ ਨੱਕੇ ਜਿੰਨਾ ਤੈਨੂੰ ਥਾਂ ਸਾਡੀ ਦਰਗਾਹ 'ਚ ਨਹੀਂ ਮਿਲ ਸਕਦਾ। ਕਹਿੰਦਾ ਮੈਂ ਹੈਰਾਨ ਹਾਂ ਬਈ ਕਿਉਂ ਨਹੀਂ ਮਿਲਦਾ। ਕਹਿੰਦਾ ਡੱਲਿਆ, ਤੈਂ ਗੁਰੂ ਤੋਂ ਗਾਹਾਂ ਦੀ ਗੱਲ ਨਹੀਂ ਪੁੱਛੀ, ਜੇ ਤੈਂ ਨਹੀਂ ਪੁੱਛੀ ਤਾਂ ਮੈਂ ਤੈਨੂੰ ਸਾਫ ਕਰਕੇ ਗੱਲ ਦੱਸ ਦਿੰਦਾ। ਜੇ ਮਿਲਣਾ ਕਲਗੀਆਂ ਵਾਲੇ ਜੇ ਮਿਲਣਾ ਬਾਜਾਂ ਵਾਲੇ ਤੈਂ ਗੁਰੂ ਤੋਂ ਨਾਮ ਲਿਆ, ਜਦ ਤੱਕ ਤੂੰ ਨਾਮ ਨਹੀਂ ਲੈਂਦਾ ਤੇਰਾ ਮੇਲ ਗੁਰੂ ਨਾਲ ਨਹੀਂ ਹੁੰਦਾ। ਕਹਿੰਦਾ ਮੈਂ ਜਾਣਦਾ, ਨਾਮ ਤਾਂ ਥੋਤੇ ਸੁਣਦਾ ਵੀ ਵਾਹਿਗੁਰੂ ਵਾਹਿਗੁਰੂ ਤੁਸੀਂ ਕਰਦੇ ਹੋ, ਮੈਂ ਵੀ ਕਰੀ ਜਾਂਦਾ। ਕਹਿੰਦੇ ਡੱਲਿਆ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਗੁਰ ਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਇਹ ਗੁਰੂ ਦੀ ਕਿਰਪਾ ਤੋਂ ਬਗੈਰ ਜੜ ਨਹੀਂ ਇਹਦੀ ਹਿਰਦੇ 'ਚ ਲੱਗਿਆ ਕਰਦੀ, ਅੰਮ੍ਰਿਤ ਛਕ ਲੈ। ਕਹਿੰਦਾ ਮੈਂ ਮੰਨਦਾ ਗੁਰੂ ਨੂੰ, ਦਸਵੰਧ ਦਿੰਦਾ, ਹੁਣ ਦੇਖੋ ਕਿੰਨਾ ਰੁਪਇਆ ਮੈਂ ਖਰਚਦਾ, 9 ਮਹੀਨੇ ਦਾ ਤਨ ਮਨ ਧਨ ਨਾਲ ਸੇਵਾ ਕਰਦਾ। ਕਹਿੰਦੇ ਦੁਨੀਆ ਤੈਨੂੰ ਮਿਲ ਸਕਦੀ ਹੈ, ਕੁਛ ਮੰਗ ਲੈ। ਰੂਹਾਨੀ ਨਹੀਂ ਮਿਲਦਾ, ਰੂਹਾਨੀਅਤ ਤਾਂ ਮਿਲੇਗੀ ਜੇ ਤੂੰ ਗੁਰੂ ਦਾ ਬਣ ਜਾਏਗਾ। ਅੰਤਰ ਗੁਰ ਅਰਾਧਣਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗੇ ਪਾਈਏ। ਜਿੰਨਾ ਚਿਰ ਗੁਰੂ ਨਾਲ ਪਿਆਰ ਨਹੀਂ ਹੁੰਦਾ ਦਰਗਾਹ 'ਚ ਥਾਂ ਨਹੀਂ ਮਿਲਣਾ ਡੱਲਿਆ। ਇਹ ਨੇਤ ਹੈ ਕਿ ਬਿਨ ਸਤਿਗੁਰ ਨਾਉ ਨਾ ਪਾਈਏ, ਬੂਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁੱਖ ਪਾਏ ਜੋ ਵਿਚਾਰ। ਜੇ ਗੁਰੂ ਮਿਲ ਜਾਵੇ, 4 ਯੁਗ ਦੀ ਗਰੰਟੀ ਹੈ। ਜੇ ਰਹਿਤ ਵਿੱਚੋਂ ਨਾ ਡੋਲੇ, ਜੇ ਨਿੰਦਿਆ ਨਾ ਕਰੇ, ਚੁਗਲੀ ਨਾ ਕਰੇ, ਈਰਖਾ ਨਾ ਕਰੇ, ਮਾੜੀ ਗੱਲ ਨਾ ਕਰੇ, ਨਿਤਨੇਮ ਕਰੇ, ਬਾਣੀ ਪੜ੍ਹੇ, ਅਤੇ ਜਿਵੇਂ ਬਾਣੀ ਕਹਿੰਦੀ ਹੈ ਉਸ ਤਰ੍ਹਾਂ ਰਹਿਤਾਂ ਰੱਖੇ। ਕਹਿੰਦੇ 4 ਯੁਗ ਮੁੜ ਕੇ ਮਨੁੱਖ ਬਣਦਾ ਰਹੂ, ਵਾਰ 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 ਕੁੱਤਾ ਬਿੱਲਾ ਨਹੀਂ ਬਣੂਗਾ। ਜਿਹਨੇ ਨਾਮ ਨਹੀਂ ਲਿਆ, ਮਹਾਰਾਜ ਕਹਿੰਦੇ ਉਹ ਬੰਦਾ ਬੰਦਾ ਨਾ ਕਹਾਵੇ ਆਪਣੇ ਆਪ ਨੂੰ। ਗੁਰਮੰਤਰ ਹੀਣਸ ਜੋ ਪ੍ਰਾਣੀ, ਫਿਰ ਗੰਤ ਜਨਮ ਪ੍ਰਿਸ਼ਣੈ, ਕੁਕਰੈ ਸੁਕਰੈ, ਕੱਕ ਗਰਭ ਗਰਦ ਪੈ, ਸਰਪਨੈ ਤੁਲ ਖਰੈ। ਕਹਿੰਦੇ ਕੁੱਤਾ ਬਿੱਲਾ ਸੂਰ ਸੱਪ ਬਣਦਾ ਉਹ ਬੰਦਾ ਜਿਹਨੇ ਗੁਰੂ ਤੋਂ ਨਾਮ ਨਹੀਂ ਲਿਆ। ਜਿੰਨਾ ਚਿਰ ਅਸੀਂ ਨਾਮ ਨਹੀਂ ਲੈਂਦੇ, ਰਾਧਾ ਸਵਾਮੀਆਂ ਦੇ ਅਸੀਂ ਜਾਈ ਜਾਈਏ, ਵਿਆਸ ਨਾਮ ਨਹੀਂ ਲੈਂਦੇ, ਰਾਧਾ ਸਵਾਮੀ ਕਿਵੇਂ ਬਣ ਜਾਵਾਂਗੇ? ਜਦ ਤੱਕ ਨਾਮਧਾਰੀਆਂ ਤੋਂ ਅੰਮ੍ਰਿਤ ਨਹੀਂ ਛਕਦੇ, ਨਾਮਧਾਰੀ ਕਿਵੇਂ ਬਣ ਜਾਵਾਂਗੇ? ਜਦ ਤਾਂ ਹੀ ਅਸੀਂ ਕਿਸੇ ਸੰਤ ਤੋਂ ਨਾਮ ਨਹੀਂ ਲੈਂਦੇ, ਉਹਦੇ ਚੇਲੇ ਕਿਵੇਂ ਕਹਾਵਾਂਗੇ? ਇਸੇ ਤਰ੍ਹਾਂ ਗੁਰੂ ਨੂੰ ਮੱਥੇ ਟੇਕੀ ਜਾਣੇ ਹੋਰ ਗੱਲ ਹੈ, ਰੁਮਾਲੇ ਚੜ੍ਹ ਜਾਣੇ। ਜਦ ਤੱਕ ਗੁਰੂ ਦੇ ਨਹੀਂ ਬਣਦੇ, ਗੁਰੂ ਸਾਡਾ ਨਹੀਂ ਬਣਦਾ। ਉਹ ਸਾਡੀ ਭਾਵਨਾ ਫਲ ਦਿੰਦੀ ਹੈ, ਜੋ ਮੰਗੇ ਠਾਕਰ ਆਪਣੇ ਅਤੇ ਸੋਈ ਸੋਈ ਦੇਵੇ। ਸੋ ਇਸ ਕਰਕੇ ਸਾਧ ਸਿੰਘ ਜੀ, ਗੁਰੂ ਤੋਂ ਨਾਮ ਪ੍ਰਾਪਤ ਕਰਕੇ ਫਿਰ ਜਾ ਕੇ ਅਸੀਂ ਉਹਦਾ ਜਾਪ ਕਰਦੇ ਹਾਂ, ਨਾਮ ਜਪਦੇ ਹਾਂ, ਬੰਦਗੀ ਕਰਦੇ ਹਾਂ, ਸਤਸੰਗ ਕਰਦੇ ਹਾਂ, ਗੁਰਮਤ ਦੇ ਮੁਤਾਬਕ ਜੀਵਨ ਬਤੀਤ ਕਰਦੇ ਹਾਂ, ਫਿਰ ਸਾਨੂੰ ਦਰਗਾਹ 'ਚ ਥਾਂ ਮਿਲਦਾ ਜਿਸ ਕੰਮ ਨੂੰ ਅਸੀਂ ਕਰਨ ਵਾਸਤੇ ਆਏ ਹਾਂ। ਮਹਾਰਾਜ ਕਹਿੰਦੇ ਪਿਆਰਿਓ, ਛੇਤੀ ਤੇ ਛੇਤੀ ਕਰ ਲਓ। ਪਤਾ ਨਹੀਂ, ਨਾ ਵਾਰਕ, ਨਾ ਜੋਗ ਨੇ, ਨਾ ਬਿਰਦੀ ਕਾ ਸੰਬੰਧ। ਕਿਸੇ ਨੇ ਚਲਿਆ ਜਾਣਾ ਬਚਪਨ ਦੇ ਅੰਦਰ, ਕਿਸੇ ਨੇ ਜਵਾਨੀ 'ਚ ਚਲੇ ਜਾਣਾ, ਕਿਸੇ ਨੇ ਬੁਢਾਪੇ 'ਚ ਜਾਣਾ। ਕੋਈ ਬੰਦੇਜ ਨਹੀਂ, ਉਹ ਬੇਰਾ ਨਾ ਬੁੱਝੀਏ ਜੋ ਆਏ ਪਰੇ ਜੰਮਥਨ। ਉਹ ਤੋਂ ਪਹਿਲਾਂ ਨਾਮ ਜਪ ਲਓ, ਬੰਦਗੀ ਕਰ ਲਓ। ਸੋ ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਆਪਦੇ ਨਗਰ ਦਾ ਜੋ ਪਹਿਲਾ ਦੀਵਾਨ ਹੈ, ਇਹਨਾਂ ਨੇ ਹੁਕਮ ਕੀਤਾ ਸੀ ਸਿੰਘਾਂ ਨੇ, ਮੈਂ ਕਿਹਾ ਚੰਗਾ, ਟਾਈਮ ਤਾਂ ਮੇਰੇ ਕੋਲ ਹੁੰਦਾ ਨਹੀਂ, ਪਰ 1 ਦਿਨ ਦਾ ਪਹਿਲਾਂ ਲਾ ਲੂੰ। ਕੱਲ੍ਹ ਨੂੰ ਸਾਡਾ ਦੀਵਾਨ ਹੈ ਐਤਵਾਰ ਦਾ ਇੱਥੇ ਨਿਵਾਸ ਸਥਾਨ 'ਤੇ, ਪਰਸੋਂ ਦਾ ਦੀਵਾਨ ਹੈਗਾ ਸਾਡਾ, ਕਿਉਂਕਿ ਵਿਸਾਖੀ ਆ ਗਈ, ਵਿਸਾਖੀ ਨੂੰ ਅੰਮ੍ਰਿਤ ਖਾਲਸੇ ਦਾ ਜਨਮ ਦਿਨ ਹੋਣ ਕਰਕੇ ਉਸ ਦਿਨ ਬਹੁਤ ਧੂਮਧਾਮ ਨਾਲ ਸੰਗਤਾਂ ਨੇ ਪਹੁੰਚਣਾ। ਅਤੇ ਮੈਂ ਕਿਹਾ ਸੀ ਵੀ 2-3 ਦਿਨ ਪਿੱਛੇ ਕਰ ਲਓ, ਫਿਰ ਤੁਹਾਡੇ ਸਾਰੇ ਹੀ ਦੀਵਾਨ ਮੈਂ ਲਾ ਦੂੰ। ਫਿਰ ਇਹਨਾਂ ਨੇ ਕਿਹਾ ਵੀ ਅਮਰੀਕਾ ਤੋਂ ਜ਼ਿਆਦਾ ਤਾਕੀਦ ਹੈ, ਵੀ ਚਲੋ ਦੀਵਾਨ ਤਾਂ ਅਸੀਂ ਲਾ ਦਾਂਗੇ, 2-2 ਸਾਡੇ ਸਿੰਘ ਲਾ ਦੇਣਗੇ, ਲਖਮੀਰ ਸੋਹਣੀ ਵੀ ਆ ਜਾਣਗੇ, ਹਰਪਾਲ ਸੋਹਣੀ ਵੀ ਕਰ ਲੈਣਗੇ। ਸੋ ਸਾਨੂੰ ਕੰਮ ਪ੍ਰੋਗਰਾਮ ਹੈ ਪਰਸੋਂ ਨੂੰ, ਫਿਰ ਵਿਸਾਖੀ 'ਤੇ ਅਗਲਾ ਜਿਹੜਾ ਦੀਵਾਨ ਹੈ ਉਹ ਰਾਜਪੁਰੇ ਪੱਕਾ ਮਹੀਨੇ ਬਾਅਦ ਹੁੰਦਾ, ਉਹਦੇ ਬਾਅਦ ਪੱਕਾ ਦੀਵਾਨ ਬਨੂੜ ਹੋਇਆ ਕਰਦਾ। ਇਸ ਕਰਕੇ ਮਜਬੂਰੀ ਹੋਣ ਕਰਕੇ ਅਸੀਂ ਪੂਰੀ ਤਰ੍ਹਾਂ ਤੁਹਾਨੂੰ ਟਾਈਮ ਨਹੀਂ ਦੇ ਸਕੇ। ਅੱਜ ਦਾ ਦਿਨ ਜਿਹੜਾ ਆਪਣੇ ਸਾਰਿਆਂ ਨੇ ਬੜਾ ਹੋਮਾ ਮਾ ਕੇ ਆਪ ਸਾਰੇ ਪਹੁੰਚੇ ਹੋ, ਅਤੇ ਉਹਨਾਂ ਪ੍ਰੇਮੀਆਂ ਨੂੰ ਤੁਸੀਂ ਇਹ ਫਿਲਮਾਂ ਭੇਜਣੀਆਂ। ਸੋ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਸਿੱਖੀ ਦਾ ਤੁਹਾਨੂੰ ਪਿਆਰ ਬਖਸ਼ਣ, ਅਤੇ ਵੱਧ ਚੜ੍ਹ ਕੇ ਤੁਸੀਂ ਸੇਵਾ ਕਰੋ। ਪਰ ਇੱਕ ਗੱਲ ਹੈ ਕਿ ਸਿੱਖੀ ਧਾਰਨ ਕਰੋ, ਜਦ ਤੱਕ ਧਾਰਨ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਗੁਰੂ ਨਾਲ ਜੁੜਦੇ ਨਹੀਂ। ਗੁਰੂ ਵਾਲੇ ਬਣੋ, ਫਿਰ ਜਿਹੜੇ 5 ਪਿਆਰੇ ਰਹਿਤ ਦੱਸਣ, ਨਾਮ ਦਾ ਢੰਗ ਦੱਸਣ, ਉਸ ਤਰ੍ਹਾਂ ਨਾਮ ਜਪੋ। ਜਦ ਉਵੇਂ ਕਰਾਂਗੇ ਫਿਰ ਅਸੀਂ ਜਿਹੜਾ ਲਾਹਾ ਲੈਣ ਆਇਆ ਉਹ ਲਾਹਾ ਪ੍ਰਾਪਤ ਕਰਕੇ ਜਦੋਂ ਅਸੀਂ ਦਰਗਾਹ ਨੂੰ ਜਾਵਾਂਗੇ ਨਾ, ਫਿਰ ਧੰਨ ਧੰਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰਗੇ ਸੋਏ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦ ਬਲਿਹਾਰ ਹੈ। ਜਿਸ ਕੰਮ ਨੂੰ ਕਰਨ ਵਾਸਤੇ ਆਇਆ ਉਹਨੂੰ ਕਰਕੇ ਦਰਗਾਹ ਨੂੰ ਆਪਾਂ ਜਾਈਏ, ਉਜਲਾ ਮੁੱਖ ਜਾਵੇ, ਧੰਨ ਧੰਨ ਹੁੰਦਾ ਜਾਵੇ। ਕਬੀਰ ਜਾ ਤੂੰ ਜਨਮਿਆ ਜਗਤ ਮੈਂ, ਜਗ ਹੱਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਪਿਆਰੇ, ਤੂੰ ਹੱਸੇ ਜਗ ਰੋਏ। ਇਹੋ ਜਿਹੀ ਕਰਨੀ ਕਰਕੇ ਸੰਸਾਰ ਤੋਂ ਜਾਵੋਗੇ, ਸੰਸਾਰ ਤਾਂ ਯਾਦ ਕਰ ਕਰਕੇ ਰੋਵੇ, ਅਤੇ ਤੂੰ ਕਿਉਂ ਹੱਸੇ? ਤੂੰ ਆਪਣੇ ਘਰ ਨੂੰ ਗੁਰੂ ਦੇ ਚਰਨਾਂ 'ਚ ਜਾ ਕੇ ਬਿਰਾਜਿਆ, ਜਿੱਥੇ ਮਹਾਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਦੇ ਨਾਲ ਮਿਲਦਾ। ਕਬੀਰ ਮਾਨਸ ਜਨਮ ਦਲੰਬ ਹੈ, ਹੋਤ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਪੋਏਂਗਰੇ, ਬਹੁਰ ਨਾ ਲੱਗੇਗਾ। ਸੋ ਇਹਦਾ ਜਿੰਨੀ ਕੁ ਵੀ ਬੇਨਤੀਆਂ ਆਪਦੇ ਚਰਨਾਂ 'ਚ ਕੀਤੀਆਂ, ਬੜੇ ਪਿਆਰ ਦੇ ਨਾਲ ਆਪਣੇ ਸਰਵਣ ਕੀਤੀਆਂ, ਇਹਨੂੰ ਫਿਰ ਸਮਝਣ ਦਾ ਯਤਨ ਕਰਿਓ। ਫਿਲਮ ਬਣ ਚੁੱਕੀ ਹੈ, ਇਹਨੂੰ ਦੇਖਿਓ। ਹੋਰ ਫਿਲਮਾਂ ਵੀ ਅਸੀਂ ਭੇਜੀਆਂ ਹੋਈਆਂ ਨੇ, ਉਹ ਸਾਰਾ ਕਿਹਾ ਦਿਖਾਈ ਜਾਓ, ਜਿੰਨੀਆਂ ਦੇਖਣੀਆਂ ਤੁਹਾਡੀ ਮਰਜ਼ੀ ਹੈ, ਪ੍ਰੋਗਰਾਮ ਦੇ ਮੁਤਾਬਕ ਦਿਖਾ ਦਾਂਗੇ। ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਆਪਣੀ ਰਚਨਾ ਪਵਿੱਤਰ ਕਰ ਲਓ ਆਨੰਦ ਸਾਹਿਬ ਦੇ ਅੰਦਰ, ਅਤੇ ਗੁਰਸਤੋਤਰ ਪੜ੍ਹੋ ਸਾਰੇ। ਜਿਹੜੇ ਹੁਣ ਤੱਕ ਨਹੀਂ ਬੋਲੇ, ਉਹ ਵੀ ਜ਼ਰੂਰ ਬੋਲਿਓ।